ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋਂ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਸਾਲਾ ਤਾਰੋ ਤਾਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕੋ ਬੰਦਨ ਸਿਰ ਚਰਨਨ ਪਰਤਾਰ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਨਾਸਣ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਨਾਸਣ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਇੱਕ ਦਾਸੀ ਦੌਰਤ ਗਈ ਗੁਰ ਅਰਜਨ ਜਿਸ ਥਾਨ ਕਰ ਤੋ ਉਡੀਕਨ ਸੁਤ ਜਨਮ ਜਾਗਤ ਕਿਰਪਾ ਨਿਧਾਨ ਇੱਕ ਦਾਸੀ ਦੌਰਤ ਗਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਰਹਿਮਤਾਂ ਦੇ ਮਾਲਕ ਜੁਗੋ ਜੁਗ ਅਟਲ ਸਰਵਰੇ ਕਾਇਨਾਤ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਹੋ ਰਹੀ ਪਰਮ ਸਨਮਾਨ ਯੋਗ ਖਾਲਸਾ ਸਾਧ ਸੰਗਤ ਜੀ ਆਪ ਵੱਡਿਆਂ ਭਾਗਾਂ ਵਾਲਿਆਂ ਨੇ ਸੰਧਿਆ ਦੇ ਸਮੇਂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਪਹੁੰਚ ਕਰਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਸੰਧਿਆ ਦੇ ਨਿਤਨੇਮ ਰਹਿਰਾ ਸਾਹਿਬ ਜੀ ਦੇ ਪਾਵਨ ਪਵਿੱਤਰ ਪਾਠ ਉਪਰੰਤ ਗੁਰੂ ਸਵਾਰੇ ਕੀਰਤਨੀ ਜਥੇ ਪਾਸੋਂ ਤੁਰਕੀ ਬਾਣੀ ਦੇ ਮਨੋਹਰ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕੀਤਾ ਹੈ। ਅਨੇਕਾਂ ਸੰਗਤਾਂ ਏ ਟੀ ਐੱਨ ਚੈਨਲ ਰਾਹੀਂ ਟੀ ਵੀ ਰਾਹੀਂ ਘਰਾਂ ਪਰਿਵਾਰਾਂ ਦੇ ਵਿੱਚ ਬੈਠੀਆਂ ਹੋਈਆਂ ਗੁਰੂ ਕੀ ਬਾਣੀ ਦਾ ਗੁਰੂ ਕੀ ਕਥਾ ਦਾ ਆਨੰਦ ਮਾਣ ਰਹੀਆਂ ਹਨ। ਆਓ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਕੌਤਕਾਂ ਦੀ ਕਥਾ ਵਿਚਾਰ ਜੋ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਆਪਾਂ ਰੋਜ਼ਾਨਾ ਸਰਵਣ ਕਰਦੇ ਹਾਂ। ਉਹ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤਮਈ ਜੀਵਨ ਕੌਤਕਾਂ ਦੀ ਵਿਚਾਰ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕਰੀਏ। ਪਿਛਲੇ ਦੀਵਾਨਾਂ ਵਿੱਚ ਆਪ ਜੀ ਨੇ ਇਹ ਸਰਵਣ ਕਰ ਲਿਆ ਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਨੂੰ ਤਿਆਗ ਕੇ ਵਡਾਲੀ ਨਗਰ ਦੇ ਵਿੱਚ ਚਲੇ ਗਏ ਨੇ। ਅਨੇਕਾਂ ਸੰਗਤਾਂ ਉੱਥੇ ਸਤਿਗੁਰਾਂ ਦੇ ਨਾਲ ਗਈਆਂ, ਆਪਣੇ ਘਰ ਬਣਾ ਕਰਕੇ ਮਹਾਰਾਜ ਜੀ ਦੇ ਪਾਸ ਰਹਿਣ ਲੱਗੀਆਂ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਪੰਜ ਖੂਹ ਲਵਾਏ, ਪੰਜ ਖੂਹ, ਅਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦਾ ਨਿਸ਼ਾਨਾ ਸੀ 21 ਖੂਹ ਲਾਉਣ ਦਾ। ਪਰ ਸਮੇਂ ਦੇ ਹਾਲਾਤਾਂ ਨੂੰ ਵੇਖ ਕਰਕੇ, ਸਮੇਂ ਦੀ ਨਜਾਕਤ ਨੂੰ ਵੇਖ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 21 ਖੂਹ ਤਾਂ ਨਾ ਲਾਏ ਪਰ ਇੱਕੀਆਂ ਦੀ ਥਾਂ 'ਤੇ ਪੰਜ ਖੂਹ ਲਾ ਦਿੱਤੇ ਅਤੇ ਪੰਜਾਂ ਖੂਹਾਂ ਦੇ ਵਿੱਚ 21 ਮਾਲਾਂ ਪਾ ਦਿੱਤੀਆਂ ਗਈਆਂ, ਜਿਹਨੂੰ ਅੱਜ ਆਪਾਂ ਛਿਹਰਟਾ ਸਾਹਿਬ ਕਹਿੰਦੇ ਹਾਂ। ਅਤੇ ਛਿਹਰਟਾ ਸਾਹਿਬ ਨਾਮ ਵੀ ਛਿਆਂ ਹਲਟਾਂ ਕਰਕੇ, ਇੱਕ ਖੂਹ ਦੇ ਵਿੱਚ 6 ਮਾਲਾਂ ਪਾਉਣ ਕਰਕੇ, 6 ਹਲਟਾਂ ਚੱਲਣ ਕਰਕੇ ਛਿਹਰਟਾ ਨਾਮ ਪਿਆ। ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੋਇਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਡਾਲੀ ਨਗਰ ਦੇ ਵਿੱਚ, ਇੱਕ ਖੂਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਲਵਾਇਆ। ਉਸ ਖੂਹ ਦੇ ਵਿੱਚ 1 ਮਾਲ ਪਾਈ ਗਈ ਔਰ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਵਡਾਲੀ ਨਗਰ ਤੋਂ ਚੜ੍ਹਦੇ ਪਾਸੇ ਇੱਕ ਖੂਹ ਹੋਰ ਲਵਾਇਆ, ਉੱਥੇ 2 ਮਾਲਾਂ ਪਾਈਆਂ ਗਈਆਂ। ਉਸ ਖੂਹ ਦਾ ਨਾਮ ਰੱਖਿਆ ਗਿਆ 2 ਹਰਟਾ। ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੂਰ ਦਾ ਸ਼ਿਕਾਰ ਕੀਤਾ ਸੀ, ਉਸ ਪਾਸੇ ਵਡਾਲੀ ਤੋਂ 1 ਖੂਹ ਹੋਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਲਵਾਇਆ। ਸ਼ਿਕਾਰ ਮਹਾਰਾਜ ਨੇ ਬਾਅਦ ਵਿੱਚ ਖੇਡਿਆ, ਖੂਹ ਪਹਿਲਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਵਾ ਗਏ ਸਨ, ਉਹ ਖੂਹ ਦੇ ਵਿੱਚ ਮਹਾਰਾਜ ਨੇ 3 ਮਾਲਾਂ ਪਾਈਆਂ। ਇਸੇ ਤਰ੍ਹਾਂ 2 ਖੂਹ ਹੋਰ ਸੱਚੇ ਪਾਤਸ਼ਾਹ ਨੇ ਇੱਕ ਥਾਂਧਿਆਂ ਵਾਲੇ ਪਾਸੇ ਨੂੰ, ਇੱਕ ਖਾਪੜ ਖੇੜੀ ਪਿੰਡ ਉਸ ਪਾਸੇ ਨੂੰ ਲਵਾਏ। ਉਹਨਾਂ ਖੂਹਾਂ ਦੇ ਵਿੱਚ ਇੱਦਾਂ ਇੱਕ ਵਿੱਚ 4 ਮਾਲਾਂ ਅਤੇ ਇੱਕ ਵਿੱਚ 5 ਮਾਲਾਂ ਪਾਈਆਂ ਗਈਆਂ। ਇੱਕ ਖੂਹ ਨੂੰ 4 ਹਰਟਾ ਅਤੇ ਇੱਕ ਨੂੰ 5 ਹਰਟਾ ਕਿਹਾ ਗਿਆ। ਇੱਦਾਂ ਕੁੱਲ ਮਿਲਾ ਕਰਕੇ 21 ਮਾਲਾਂ ਬਣ ਜਾਂਦੀਆਂ ਨੇ 6 ਹਰਟੇ ਦੇ ਸਮੇਤ। 21 ਖੂਹਾਂ ਦੀ ਥਾਂ 'ਤੇ ਸਤਿਗੁਰਾਂ ਨੇ 5 ਖੂਹ ਲਾਏ ਅਤੇ 5 ਖੂਹਾਂ ਦੇ ਵਿੱਚ ਕ੍ਰਮਵਾਰ ਇੱਦਾਂ 1 ਖੂਹ ਦੇ ਵਿੱਚ 1, ਦੂਜੇ ਦੇ ਵਿੱਚ 2 ਮਾਲਾਂ, ਤੀਜੀ ਵਿੱਚ 3 ਮਾਲਾਂ, ਚੌਥੇ ਵਿੱਚ 4 ਅਤੇ ਪੰਜਵੇਂ ਵਿੱਚ 5 ਅਤੇ 6ਵੇਂ ਖੂਹ ਦੇ ਵਿੱਚ 6 ਮਾਲਾਂ ਪਵਾਈਆਂ ਅਤੇ ਹਟਾ ਨਾਮ ਰੱਖਿਆ। ਕੁੱਲ 21 ਮਾਲਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਚਲਾਈਆਂ ਅਤੇ ਵਡਾਲੀ ਨਗਰ ਦੇ ਇਲਾਕੇ ਦੀ ਜ਼ਮੀਨ ਸਰਸਬਜ ਹੋ ਗਈ। ਉਸ ਇਲਾਕੇ ਵਿੱਚ ਪਾਣੀ ਦੀ ਘਾਟ ਕਾਫੀ ਕਰਕੇ ਪੂਰੀ ਹੋਈ ਅਤੇ ਲੋਕਾਂ ਨੇ ਆਨੰਦ ਮਾਣਿਆ, ਲੋਕਾਂ ਨੇ ਖੁਸ਼ੀਆਂ ਕੀਤੀਆਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਵਡਾਲੀ ਨਗਰ ਦੇ ਵਿੱਚ ਹੋਇਆ ਜੋ ਛਿਆਟੇ ਸਾਹਿਬ ਦੇ ਬਿਲਕੁਲ ਕੋਲੇ। ਇਹ ਕਥਾ ਵਿਚਾਰ ਆਪ ਜੀ ਨੇ ਕੱਲ੍ਹ ਸਰਵਣ ਕਰ ਲਈ ਸੀ। ਆਓ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹੋਰ ਜੋ ਜੀਵਨ ਕੌਤਕਾਂ ਦੀ ਕਥਾ ਵਿਚਾਰ ਆ ਰਹੀ ਹੈ, ਆਪਣੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਅਤੇ ਆਪ ਜੀ ਕਿਤੇ ਅੰਮ੍ਰਿਤਸਰ ਸਾਹਿਬ ਜਾਓ, ਕਿਤੇ ਦਰਸ਼ਨ ਕਰਨ ਦਾ ਆਪ ਜੀ ਨੂੰ ਮੌਕਾ ਮਿਲੇ ਅਤੇ ਬਰੀਕੀ ਦੇ ਨਾਲ ਗੁਰ ਅਸਥਾਨਾਂ ਦੀ ਯਾਤਰਾ ਕਰੋ। ਆਪਣੇ ਕੋਲ ਸਮੇਂ ਦੀ ਘਾਟ ਹੋਣ ਕਰਕੇ, ਜੇ ਐਂ ਕਹਿ ਲਓ ਕਿ ਬਾਕੀ ਹੋਰ ਦੌੜ ਭੱਜ ਹੋਣ ਕਰਕੇ ਆਪਾਂ ਸੱਚਖੰਡ ਹਰਿਮੰਦਰ ਸਾਹਿਬ ਜਾਂਦੇ ਹਾਂ, ਉੱਥੇ ਦਰਸ਼ਨ ਕਰ ਆਏ, ਜਾਂ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਬੁੰਗੇ ਦੇ ਦਰਸ਼ਨ ਕਰ ਆਏ, ਸ਼ਹੀਦਾਂ ਦਰਸ਼ਨ ਕਰ ਆਏ, 1-2 ਥਾਵਾਂ 'ਤੇ ਹੋਰ ਦਰਸ਼ਨ ਕਰਕੇ ਆਪਾਂ ਦੌੜ ਆਉਣੇ ਹੈ। ਜਦੋਂ ਆਪਾਂ ਗੁਰ ਅਸਥਾਨ ਨੂੰ ਬਰੀਕੀ ਨਾਲ ਵੇਖਾਂਗੇ ਔਰ ਲਿਖਿਆ ਹੋਇਆ ਗੁਰੂ ਮਹਾਰਾਜ ਜੀ ਦਾ ਇਤਿਹਾਸ ਹਰ ਥਾਂ ਤੋਂ ਆਪਾਂ ਪੜ੍ਹਾਂਗੇ ਅਤੇ ਸਾਨੂੰ ਪਤਾ ਲੱਗੇਗਾ ਵੀ ਸੱਚੇ ਪਾਤਸ਼ਾਹ ਨੇ ਕਿੱਥੇ ਕਿੱਥੇ ਕੀ ਕੌਤਕ ਕੀਤਾ, ਕਿਹੜੇ ਅਸਥਾਨ 'ਤੇ ਸਿੱਖ ਵਾਸਤੇ ਕੀ ਹੁਕਮ ਹੈ, ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਕੀ ਹੈ, ਅਤੇ ਇਕੱਲੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਆਪਾਂ ਦਰਸ਼ਨ ਕਰਨੇ ਹੋਣ ਤਾਂ 2-3 ਦਿਨ ਆਪਾਂ ਨੂੰ ਲੱਗ ਜਾਣਗੇ। ਜੇ ਇਕੱਲੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਗੁਰੂ ਅਸਥਾਨਾਂ ਦੇ ਆਪਾਂ ਦਰਸ਼ਨ ਕਰਨੇ ਹੋਣ, ਬਰੀਕੀ ਨਾਲ ਦਰਸ਼ਨ ਕੀਤਿਆਂ, ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਵਾਚਿਆਂ, ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੌਤਕਾਂ ਦਾ ਪਤਾ ਲੱਗਦਾ ਹੈ। ਆਓ, ਜਿਵੇਂ ਗੁਰੂ ਕੀ ਕਥਾ ਵਿਚਾਰ ਆ ਰਹੀ ਹੈ, ਮਨ ਬਿਰਤੀ ਨੂੰ ਇਕਾਗਰ ਕਰਕੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ, ਰਸਨਾ ਪਵਿੱਤਰ ਕਰਦਿਆਂ ਹੋਇਆਂ ਗੱਜ ਕੇ ਬੋਲੀਏ, ਸਤਨਾਮ ਸ੍ਰੀ ਵਾਹਿਗੁਰੂ ਜੀ।
ਦੋਹਰਾ ਇੱਕ ਦਾਸੀ ਦੌਰਤ ਗਈ।
ਜਿਸ ਵੇਲੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੋ ਗਿਆ ਨਾ, ਗੁਰੂ ਹਰਗੋਬਿੰਦ ਮਹਾਰਾਜ ਜੀ ਦਾ, ਉਸ ਵਾਲੇ ਇੱਕ ਦਾਸੀ ਦੌੜ ਕਰਕੇ ਗਈ ਹੈ।
ਗੁਰੂ ਅਰਜਨ ਜਿਸ ਥਾਂ,
ਜੇ ਥਾਂ ਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸੁੱਖ ਨਾਲ ਵਿਸਰਾਮ ਕਰ ਰਹੇ ਨੇ, ਉਸ ਜਗ੍ਹਾ ਤੇ ਦੌੜ ਕਰਕੇ ਦਾਸੀ ਪਹੁੰਚੀ ਹੈ।
ਉਡੀਕਨ ਸੁੱਤ ਜਨਮ,
ਸੱਚੇ ਪਾਤਸ਼ਾਹ ਮਹਾਰਾਜ ਜੀ ਪੁੱਤਰ ਦੇ ਜਨਮ ਲੈਣ ਦੀ, ਪੁੱਤਰ ਦੇ ਅਵਤਾਰ ਧਾਰਨ ਦੀ ਉਡੀਕ ਕਰ ਰਹੇ ਹਨ।
ਜਾਗਤ ਕਿਰਪਾ ਨਿਧਾਨ,
ਕਿਰਪਾ ਦੇ ਖਜ਼ਾਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਜਾਗ ਰਹੇ ਨੇ। ਸੱਚੇ ਪਾਤਸ਼ਾਹ ਮਹਾਰਾਜ ਤਾਂ ਹਰ ਵੇਲੇ ਜਾਗਦੇ ਰਹਿੰਦੇ ਨੇ, ਪਰ ਇਨਸਾਨੀ ਜਾਮਾ ਹੋਣ ਕਰਕੇ ਕਦੇ ਸੱਚੇ ਪਾਤਸ਼ਾਹ ਵਿਸਰਾਮ ਕਰਦੇ ਨੇ। ਪਰਮਾਤਮਾ ਦੀ ਬਣਾਈ ਹੋਈ ਸੰਸਾਰੀ ਮਰਿਆਦਾ ਨੂੰ ਤੋੜਦੇ ਨਹੀਂ। ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੋਇਆ ਅਤੇ ਗਰੀਬ ਨਿਵਾਜ ਪਾਤਸ਼ਾਹ ਉਡੀਕ ਰਹੇ ਨੇ ਅਤੇ ਜਾਗਦੇ ਹੋਏ ਇਸ ਖਬਰ ਨੂੰ ਉਡੀਕ ਕਰ ਰਹੇ ਹਨ।
ਸਵਈਆ ਛੰਦ ਸਿਮਰਨ ਅਬਨਾਸੀ ਪਰਸ਼ੋਤਮ,
ਉਸ ਵੇਲੇ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਉੱਥੇ ਪਏ ਹੋਣੇ, ਸਿਮਰਹਿ ਅਬਨਾਸੀ ਪਰਸ਼ੋਤਮ, ਉਸ ਨਾਸ ਤੋਂ ਰਹਿਤ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਸਤਿਗੁਰੂ ਯਾਦ ਕਰ ਰਹੇ ਹਨ।
ਸਤਨਾਮ ਸ੍ਰੀ ਬਦਨੋ ਆਚਾਰ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਦਾ ਜਾਪ ਆਪਣੇ ਮੁਖ ਤੋਂ ਸੱਚੇ ਪਾਤਸ਼ਾਹ ਮਹਾਰਾਜ ਕਰ ਰਹੇ ਹਨ ਜੀ।
ਪ੍ਰਯੰਕ ਪ੍ਰਭ ਪ੍ਰਭੂ ਬਿਰਾਜੈ,
ਸੋਹਣੇ ਪਲੰਘੇ ਦੀ ਉੱਪਰ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਬਿਰਾਜਮਾਨ ਹੋਏ ਹਨ।
ਇਕਲ ਬੁੱਧ ਉਦਾਰ,
ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਬੈਠ ਗਏ ਨੇ, ਪਰਮਾਤਮਾ ਦੇ ਸਿਮਰਨ ਵਿੱਚ ਜੁੜੇ ਹੋਏ ਹਨ।
ਉਦੋਂ ਦੀਨ ਸਦਾਸੀ ਕਹਿ ਬਾਣੀ,
ਉਸ ਵੇਲੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਪਹੁੰਚ ਕੇ ਉਹ ਜਿਹੜੀ ਦਾਸੀ ਦੌੜ ਕਰਕੇ ਗਈ ਸੀ, ਸੋਹਣੇ ਬਚਨਾਂ ਦੇ ਨਾਲ ਉਹਨੇ ਸਤਿਗੁਰਾਂ ਨੂੰ ਖਬਰ ਦੇਣਾ ਕੀਤੀ ਹੈ।
ਸ੍ਰੀ ਗੁਰੂ ਜਨਮਿਓ ਪੁੱਤਰਤਮ,
ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਕ ਸੋਹਣੀ ਖਬਰ ਲੈ ਕਰਕੇ ਮੈਂ ਤੁਹਾਡੇ ਚਰਨਾਂ ਵਿੱਚ ਆਈ ਹੈ, ਤੁਹਾਡੇ ਘਰ ਦੇ ਵਿੱਚ ਪੁੱਤਰ ਨੇ ਅਵਤਾਰ ਧਾਰਨਾ ਕੀਤਾ ਹੈ।
ਅਤ ਆਨੰਦ ਹੋਏ ਸਦਨ ਅੰਦਰ,
ਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੂੰ ਖਬਰ ਦਿੰਦੀ ਹੋਈ ਕਹਿੰਦੀ, ਅਤ ਆਨੰਦ ਹੋਏ ਸਦਨ ਅੰਦਰੇ। ਗਰੀਬ ਨਿਵਾਜ ਪਾਤਸ਼ਾਹ ਜੀ ਸਾਹਿਬਜ਼ਾਦਾ ਜੀ ਦੀ ਆਉਣ ਦੀ ਖਬਰ ਸੁਣ ਕੇ, ਵੇਖ ਕਰਕੇ ਸਾਰੇ ਘਰ ਦੇ ਵਿੱਚ ਬੜਾ ਆਨੰਦ ਛਾ ਰਿਹਾ ਹੈ।
ਸਭ ਕਰਤ ਸਰਬ ਹੀ ਨਾਰ,
ਜਿੰਨੀਆਂ ਨਾਰਾਂ, ਜਿੰਨੀਆਂ ਇਸਤਰੀਆਂ, ਜਿੰਨੀਆਂ ਦਾਸੀ ਦੇ ਦਾਸੀ ਜੀ ਦਾਸਣੀਆਂ ਸੇਵਕਾਂ, ਜਿੰਨੀਆਂ ਗੁਰੂ ਦਰਬਾਰ ਦੇ ਵਿੱਚ ਨੇ, ਸਾਰਿਆਂ ਨੇ ਆਨੰਦ ਨੂੰ ਧਾਰਨ ਕੀਤਾ ਹੈ।
ਸਤ ਜਨਮ ਕੋ ਬੈਨ ਸ਼ਰੋਣ ਸੁਣੋ,
ਤੇ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਕੰਨਾਂ ਦੇ ਵਿੱਚ ਇਹ ਬਚਨ ਸੁਣਨਾ ਕੀਤਾ ਹੈ ਵੀ ਘਰ ਦੇ ਵਿੱਚ ਮਹਿਲਾ ਵਿੱਚ ਪੁੱਤਰ ਨੇ ਜਨਮ ਲਿਆ ਹੈ।
ਸ੍ਰੀ ਅਰਜਨ ਮਨ ਆਨੰਦ ਉਦਾਰ,
ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਹੁਤ ਆਨੰਦ ਦੇ ਵਿੱਚ ਆ ਗਏ ਹਨ।
ਹੱਥ ਬੰਦ ਕਰ ਬੰਦਨ ਕੀਨਸ,
ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੱਥ ਜੋੜੇ, ਹੱਥ ਜੋੜ ਕਰਕੇ ਪਰਮਾਤਮਾ ਅਕਾਲ ਪੁਰਖ ਦੇ ਚਰਨਾਂ ਵਿੱਚ ਨਮਸਕਾਰ ਕਰਨਾ ਕੀਤੀ।
ਪਰਮੇਸ਼ਰ ਧਿਆਨ ਸੋ ਧਾਰ,
ਉਸ ਵੇਲੇ ਸ੍ਰੋਮਣੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਧਿਆਨ ਧਾਰ ਕੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਨਮਸਕਾਰ ਕੀਤੀ ਹੈ।
ਉਮਲਿਓ ਪ੍ਰੇਮ ਛੇਮ ਕੋ ਹਰਤਾ,
ਉਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਿਰਦੇ ਵਿੱਚ ਪ੍ਰੇਮ ਨੇ ਉਛਾਲਾ ਮਾਰਿਆ, ਜਿਹੜਾ ਜਗਿਆਸੂ ਦੇ ਅੰਦਰ ਪ੍ਰੇਮ ਮੁਕਤੀ ਨੂੰ ਦੇਣ ਵਾਲਾ ਹੈ।
ਨਿਤ ਦਿਨ ਬਸੈ ਜੁਰ ਦੇ ਆਗਾਰ
ਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੇ ਹਿਰਦੇ ਵਿੱਚ ਐਸਾ ਪਰਮ ਪਵਿੱਤਰ ਪ੍ਰੇਮ ਹਰ ਵੇਲੇ ਵਸ ਰਿਹਾ ਹੈ।
ਜਾਮ ਜਾਮ ਨੀ ਤੇ ਕਹਿ ਮੱਜਨ
ਤੇ ਇੱਕ ਪਹਿਰ ਰਾਤ ਰਹਿੰਦੀ ਤੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੜਕੇ ਅੰਮ੍ਰਿਤ ਵੇਲੇ ਇਸ਼ਨਾਨ ਕਰ ਲਿਆ ਹੈ।
ਮੋਰ ਬਰਾਜੇ ਆਸਨ ਡਾਰ
ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਆਸਨ ਵਿਛਾ ਕਰਕੇ ਚੌਂਕੜਾ ਮਾਰ ਕਰਕੇ ਪਰਮਾਤਮਾ ਦੀ ਯਾਦ ਵਿੱਚ ਜੁੜ ਗਏ ਹਨ।
ਸਤਿਪ੍ਰਥਾਏ ਸ਼ਬਦ ਸ਼ੁਭ ਕੀਨੋ
ਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਸਾਹਿਬਜ਼ਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਅਵਤਾਰ ਦੀ ਖੁਸ਼ੀ ਵਿੱਚ ਗੁਰੂ ਕੀ ਬਾਣੀ ਦੇ ਸ਼ਬਦ ਉਚਾਰਨ ਕਰਨਾ ਕੀਤੇ, ਪਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ।
ਮਹਾਂਪੁਰਖ ਅਵਤਾਰ ਸੁਜਾਨ
ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਅਕਾਲ ਪੁਰਖ ਪਰਮਾਤਮਾ ਦੇ ਅਵਤਾਰ ਨੇ ਤੇ ਘਰ ਦੇ ਵਿੱਚ ਜਿਹੜੇ ਸਾਹਿਬਜ਼ਾਦਾ ਸੱਚੇ ਪਾਤਸ਼ਾਹ ਪ੍ਰਗਟ ਹੋਏ ਨੇ ਉਹ ਵੀ ਮਹਾਂਪੁਰਖ ਨੇ। ਪਰਮਾਤਮਾ ਦਾ ਅੰਤਰਜਾਮੀ ਸੱਚੇ ਪਾਤਸ਼ਾਹ ਪਰਮਾਤਮਾ ਹੀ ਅਵਤਾਰ ਲੈ ਕਰਕੇ ਸੰਸਾਰ ਤੇ ਆਇਆ ਹੈ।
ਅਨੇਕ ਨਰਨ ਪਰ ਪਰਉਪਕਾਰੀ
ਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਵਿਚਾਰ ਕਰਨ ਲੱਗੇ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਹੁਤ ਜ਼ਿਆਦਾ ਦੁਨੀਆਂ 'ਤੇ ਪਰਉਪਕਾਰ ਕਰਨਗੇ।
ਦੈ ਗੋ ਦੁਸ਼ਟਨ ਦੰਡ ਮਹਾਨ
ਤੇ ਦੁਸ਼ਟਾਂ ਨੂੰ ਪਾਪੀਆਂ ਨੂੰ ਬਹੁਤ ਜ਼ਿਆਦਾ ਭਾਰੀ ਦੰਡ ਸੱਚੇ ਪਾਤਸ਼ਾਹ ਮਹਾਰਾਜ ਜੀ ਦੇਣਗੇ।
ਪੀਰੀ ਅਰ ਮੀਰੀ ਕਹੋ ਵਰਤੈ
ਤੇ ਪੀਰੀ ਅਤੇ ਮੀਰੀ ਦੋਵਾਂ ਦੇ ਵਿੱਚ ਵਰਤਣਗੇ। ਸੰਸਾਰ ਦੇ ਵਿੱਚ ਜਾਂ ਤਾਂ ਪੀਰੀ ਹੈ ਅਤੇ ਜਾਂ ਮੀਰੀ, ਇਕੱਲੀਆਂ ਇਕੱਲੀਆਂ ਹੀ ਦੋ ਚੀਜ਼ਾਂ ਚੱਲਦੀਆਂ ਆਈਆਂ ਨੇ, ਪਰ ਗੁਰੂ ਘਰ ਦੇ ਵਿੱਚ ਪੀਰੀ ਅਤੇ ਮੀਰੀ ਦੋਵਾਂ ਦਾ ਸੁਮੇਲ ਕਰ ਦੇਣਗੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ।
ਨਈ ਰੀਤ ਬਿਦਤਾਏ ਜਹਾਂ
ਸੰਸਾਰ ਦੇ ਵਿੱਚ ਇਹ ਨਵੀਂ ਰੀਤੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪ੍ਰਗਟ ਕਰਨਗੇ। ਅੱਗੇ ਜਾਂ ਤਾਂ ਫਕੀਰਾਂ ਦੇ ਘਰ ਦੇ ਵਿੱਚ ਪੀਰੀ ਹੁੰਦੀ ਆਈ ਹੈ, ਜਿੱਥੇ ਫਕੀਰ ਭਗਤੀ ਕਰਦੇ ਸਨ, ਫਕੀਰਾਂ ਦੇ ਡੇਰੇ ਹੋਇਆ ਕਰਦੇ ਸਨ, ਉੱਥੇ ਇਕੱਲੀ ਪੀਰੀ ਹੁੰਦੀ ਸੀ। ਅਤੇ ਜਿੱਥੇ ਕੋਈ ਬਾਦਸ਼ਾਹ ਆਪਣਾ ਰਾਜ ਭਾਗ ਮਾਣਦਾ ਸੀ, ਰਾਜ ਭਾਗ ਚਲਾਉਂਦਾ ਸੀ, ਉੱਥੇ ਇਕੱਲੀ ਮੀਰੀ ਹੋਇਆ ਕਰਦੀ ਸੀ, ਉੱਥੇ ਪੀਰੀ ਨਹੀਂ। ਅਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਸੰਸਾਰ ਦੇ ਵਿੱਚ ਇਹ ਨਵੀਂ ਰੀਤ ਚੱਲ ਪਏਗੀ, ਪੀਰੀ ਨੂੰ ਅਤੇ ਮੀਰੀ ਨੂੰ ਦੋਵਾਂ ਨੂੰ ਇਕੱਠੇ ਕਰ ਦੇਣਗੇ।
ਪਹਿਰੇ ਸ਼ਸਤਰ ਤਖਤ ਪਰ ਬੈਠੇ
ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਸਤਰ ਪਹਿਣ ਕਰਕੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਣ ਕੇ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਸੁਭਾਈਮਾਨ ਹੋਣਗੇ।
ਵਧਾਏ ਜੁਗਨ ਲਗਮਾਨ
ਤੇ ਇਸ ਤਰੀਕੇ ਨਾਲ ਸਿੱਖੀ ਦੀ ਬੰਸ ਨੂੰ ਜੁੱਗਾਂ ਤੱਕ ਅੱਗੇ ਵਧਾਉਣਗੇ।
ਕੁਲ ਭੁੱਖਣ ਦੁੱਖਣ ਰਿਪਨ
ਇਸ ਤਰੀਕੇ ਨਾਲ ਕੁਲ ਦੇ ਭੁੱਖਣ ਰੂਪ ਹੋਣਗੇ, ਕੁਲ ਦੇ ਗਹਿਣਾ ਹੋਣਗੇ ਤੇ ਵੈਰੀਆਂ ਨੂੰ ਦੁਸ਼ਟਾਂ ਨੂੰ ਦੁੱਖ ਦੇਣ ਵਾਲੇ ਹੋਣਗੇ।
ਤੇਜ ਪ੍ਰਚੰਡ
ਤੇ ਇਸ ਤਰੀਕੇ ਨਾਲ ਉਹਨਾਂ ਦਾ ਤੇਜ ਪ੍ਰਤਾਪ ਹੋਏਗਾ ਜਿਵੇਂ ਸੂਰਜ ਦਾ ਤੇਜ ਪ੍ਰਤਾਪ ਹੁੰਦਾ ਹੈ।
ਤਮ ਦੁਸ਼ਟਨ ਖੈ ਕਰਨ ਕੋ
ਇਸ ਤਰੀਕੇ ਨਾਲ ਹਨੇਰੇ ਰੂਪੇ ਦੁਸ਼ਟਾਂ ਨੂੰ ਖਤਮ ਕਰਨ ਵਾਸਤੇ
ਸੰਗਰ ਮੈਂ ਡੰਡ
ਸੱਚੇ ਪਾਤਸ਼ਾਹ ਮਹਾਰਾਜ ਜੰਗ ਮੈਦਾਨ ਦੇ ਵਿੱਚ ਵੈਰੀਆਂ ਦੁਸ਼ਟਾਂ ਨੂੰ ਦੰਡ ਦੇ ਕਰਕੇ ਉਹਨਾਂ ਦੇ ਪਾਪਾਂ ਰੂਪੀ ਹਨੇਰੇ ਨੂੰ ਦੂਰ ਕਰ ਦੇਣਗੇ।
ਹਿਰਦੇ ਆਨੰਦ ਬੁਲੰਦ
ਸੱਚੇ ਪਾਤਸ਼ਾਹ ਮਹਾਰਾਜ ਹਿਰਦੇ ਦੇ ਵਿੱਚ ਬਹੁਤ ਭਾਰੀ ਆਨੰਦ ਨੂੰ ਧਾਰਨ ਕਰਕੇ
ਪ੍ਰਭ ਮਕੰਦ ਕੋ ਪ੍ਰੇਮ ਔਰ
ਸੱਚੇ ਪਾਤਸ਼ਾਹ ਮਹਾਰਾਜ ਮੁਕਤੀ ਦਾ ਤੇ ਸਤਿਗੁਰਾਂ ਦੇ ਹਿਰਦੇ ਵਿੱਚ ਬਾਹਲਾ ਪ੍ਰੇਮ ਨੇ ਉਛਾਲਾ ਮਾਰਨਾ ਕੀਤਾ।
ਸ਼ਬਦ ਬਦਤ ਸੁਖ ਕੰਦ
ਸੁੱਖਾਂ ਦੇ ਬੱਦਲ ਸੁੱਖਾਂ ਦੀ ਜੜ ਸ੍ਰੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਗੁਰੂ ਕੀ ਬਾਣੀ ਦਾ ਸ਼ਬਦ ਉਚਾਰਨ ਕਰ ਰਹੇ ਹਨ।
ਆਸਾ ਰਾਗ ਸੋ ਗਾਏ ਗੁਰ
ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਆਸਾ ਰਾਗ ਦੇ ਵਿੱਚ ਸ਼ਬਦ ਗਾਉਣਾ ਕੀਤਾ, ਕਿਉਂਕਿ ਆਸਾ ਰਾਗ ਦਾ ਟਾਈਮ ਵੀ ਅੰਮ੍ਰਿਤ ਵੇਲੇ ਗਾਉਣ ਦਾ ਹੈ, ਤਾਂਹੀਓ ਆਸਾ ਦੀ ਵਾਰ ਅੰਮ੍ਰਿਤ ਵੇਲੇ ਗਾਈ ਜਾਂਦੀ ਹੈ। ਅੰਮ੍ਰਿਤ ਵੇਲੇ ਆਸਾ ਰਾਗ ਦਾ ਸਮਾਂ ਜਾਣ ਕਰਕੇ ਗਰੀਬ ਨਿਵਾਜ ਪਾਤਸ਼ਾਹ ਨੇ ਆਸਾ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਨਾ ਕੀਤਾ ਹੈ।
ਮੁੱਖ ਵਾਕ ਆਸਾ ਮਹੱਲਾ ਪੰਜਵਾਂ
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਸਾ ਰਾਗ ਦੇ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਨ ਲੱਗੇ ਹਨ ਜੀ।
ਸਤਿਗੁਰ ਸੱਚੈ ਦੀਆ ਭੇਜ
ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤਮਈ ਬੋਲ ਬੋਲਣ ਲੱਗੇ, ਸਤਿਗੁਰ ਸੱਚੈ ਦੀਆ ਭੇਜ। ਸਾਹਿਬਜ਼ਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਆਪ ਸੱਚੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਭੇਜਣਾ ਕੀਤਾ ਹੈ। ਸਾਧ ਸੰਗਤ ਜੀ, ਗੁਰੂ ਕੀ ਬਾਣੀ ਦੇ ਅਰਥ ਉਥਾਨਕਾਂ ਦੇ ਸਹਿਤ ਅੱਖਰੀ ਅਰਥ ਬਾਹਰੀ ਅਰਥ ਹੋਇਆ ਕਰਦੇ ਨੇ। ਅਤੇ ਜਿਹੜਾ ਗੁਰੂ ਕੀ ਬਾਣੀ ਦਾ ਅੰਤਰੀ ਭਾਵ ਜਗਿਆਸੂ ਨੂੰ ਉਪਦੇਸ਼ ਦੇਣ ਵਾਸਤੇ ਉਹ ਅੰਤਰੀਵ ਅਰਥ ਹੋਇਆ ਕਰਦੇ ਨੇ। ਇੱਥੇ ਸੱਚੇ ਪਾਤਸ਼ਾਹ ਮਹਾਰਾਜ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਜੋਦੜੀਆਂ ਕਰ ਰਹੇ ਨੇ, ਬੇਨਤੀਆਂ ਕਰ ਰਹੇ ਨੇ। ਸਾਖੀ ਦੇ ਅਨੁਸਾਰ ਆਪਾਂ ਗੁਰੂ ਕੀ ਬਾਣੀ ਦੇ ਅਰਥ ਇਕੱਲੇ ਅੱਖਰੀ ਅਰਥਾਂ ਦੀ ਵਿਚਾਰ ਕਰਾਂਗੇ। ਸੱਚੇ ਪਾਤਸ਼ਾਹ ਬਚਨ ਕਰ ਲੱਗੇ, ਸਤਿਗੁਰ ਸਾਚੇ ਦੀਆ ਭੇਜ। ਸੱਚੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਥੇ ਭੇਜਣਾ ਕੀਤਾ ਹੈ।
ਜੀਵਨ ਉਪਜਿਆ ਸੰਜੋਗ,
ਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦਾ ਚਿਰ ਜਿਉਣ ਵਾਲਾ ਸੰਜੋਗ ਪੈਦਾ ਹੋਇਆ। ਸੱਚੇ ਪਾਤਸ਼ਾਹ ਮਹਾਰਾਜ ਵੱਡੀ ਉਮਰ ਦੇ ਹੋਣਗੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ।
ਉਦਰੈ ਮੈਂ ਆਏ ਕੀਆ ਨਿਵਾਸ,
ਜਿਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਾਤਾ ਗੰਗਾ ਜੀ ਦੇ ਉਦਰ ਦੇ ਵਿੱਚ ਆਣ ਕਰਕੇ ਨਿਵਾਸ ਕਰਨਾ ਕੀਤਾ।
ਮਾਤਾ ਕੈ ਮਨ ਬਹੁਤ ਵਿਗਾਸ,
ਉਸ ਵੇਲੇ ਮਾਤਾ ਗੰਗਾ ਜੀ ਦੇ ਹਿਰਦੇ ਦੇ ਵਿੱਚ ਮਨ ਦੇ ਵਿੱਚ ਬਹੁਤ ਜ਼ਿਆਦਾ ਵਿਗਾਸ ਆ ਗਿਆ, ਬਹੁਤ ਜ਼ਿਆਦਾ ਖੇੜਾ ਆ ਗਿਆ। ਸਾਧ ਸੰਗਤ ਜੀ, ਜਿਸ ਵੇਲੇ ਕਿਸੇ ਭਗਤੀ ਵਾਲੀ ਮਾਤਾ ਦੇ ਕੁੱਖੋਂ ਕਿਸੇ ਬ੍ਰਹਮ ਗਿਆਨੀ ਨੇ ਪੈਦਾ ਹੋਣਾ ਹੋਵੇ, ਕਿਸੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਨੇ ਪੈਦਾ ਹੋਣਾ ਹੋਵੇ, ਜਦੋਂ ਕਿਸੇ ਮਾਤਾ ਦੇ ਕੁੱਖ ਤੋਂ ਕਿਸੇ ਸੂਰਮੇ ਨੇ ਜਨਮ ਲੈਣਾ ਹੋਵੇ, ਭਗਤ ਨੇ ਜਨਮ ਲੈਣਾ ਹੋਵੇ, ਉਦੋਂ ਮਾਤਾ ਦੇ ਹਿਰਦੇ ਵਿੱਚ ਇੱਕ ਉਤਸ਼ਾਹ ਬਣ ਜਾਂਦਾ ਹੈ, ਇੱਕ ਅਗੰਮੀ ਆਨੰਦ ਬਣ ਜਾਇਆ ਕਰਦਾ ਹੈ। ਮਾਤਾ ਦੇ ਚਿਹਰੇ 'ਤੇ ਇਹੋ ਜਿਹੀ ਪਰਮਾਤਮਾ ਬਣਾਵਟ ਬਣਾ ਦਿੰਦਾ ਜਿਹੜੀ ਉਤਸ਼ਾਹ ਵਾਲੀ ਅਤੇ ਖੁਸ਼ੀਆਂ ਵਾਲੀ ਹੋਇਆ ਕਰਦੀ ਹੈ। ਇਹ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਰਮਾਤਮਾ ਦੇ ਦਰ ਘਰ ਦੀ ਖਬਰ ਪਹਿਲਾਂ ਹੀ ਪਹੁੰਚ ਜਾਂਦੀ ਹੈ। ਇਸ ਘਰ ਦੇ ਵਿੱਚ ਕੋਈ ਪਰਮਾਤਮਾ ਦੀ ਬੰਦਗੀ ਵਾਲਾ ਸਰੀਰ ਆ ਰਿਹਾ ਹੈ, ਇਸ ਮਾਤਾ ਦੇ ਉਦਰ ਦੇ ਵਿੱਚ ਕੋਈ ਭਗਤੀ ਵਾਲੀ ਰੂਹ ਨਿਵਾਸ ਕਰਨ ਵਾਲੀ ਹੈ। ਅਤੇ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਨ ਲੱਗੇ, ਮਾਤਾ ਕਹਿ ਮਨ ਬਹੁਤ ਵਿਗਾਸ। ਜਿਹੜੇ ਦਿਨ ਤੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਾਤਾ ਜੀ ਦੇ ਉਦਰ ਦੇ ਵਿੱਚ ਆ ਕੇ ਨਿਵਾਸ ਕਰ ਲਿਆ, ਉਸ ਦਿਨ ਤੋਂ ਮਾਤਾ ਦੇ ਹਿਰਦੇ ਵਿੱਚ ਬਹੁਤ ਜ਼ਿਆਦਾ ਆਨੰਦ ਅਤੇ ਖੇੜਾ ਹੀ ਖੇੜਾ ਆ ਗਿਆ।
ਜੰਮਿਆ ਪੂਤ ਭਗਤ ਗੋਬਿੰਦ ਕਾ,
ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਜਿਹੜੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪ੍ਰਗਟ ਹੋਏ ਨੇ, ਜੰਮਿਆ ਪੂਤ ਭਗਤ ਗੋਬਿੰਦ ਕਾ, ਘਰ ਦੇ ਵਿੱਚ ਪੁੱਤਰ ਤਾਂ ਪੈਦਾ ਹੋਇਆ, ਸੰਸਾਰ ਦੇ ਵਿੱਚ ਹੋਰ ਵੀ ਪੁੱਤਰ ਪੈਦਾ ਹੁੰਦੇ ਨੇ, ਪਰ ਜਿਹੜਾ ਅੱਜ ਪੁੱਤਰ ਪੈਦਾ ਹੋਇਆ ਇਹ ਪਰਮਾਤਮਾ ਦਾ ਭਗਤ ਪੈਦਾ ਹੋਇਆ, ਪਰਮਾਤਮਾ ਦੀ ਭਗਤੀ ਕਰਨ ਵਾਲਾ ਪੈਦਾ ਹੋਇਆ ਹੈ।
ਪ੍ਰਗਟਿਆ ਸਮੇਂ ਲਿਖਿਆ ਤੁਰਕਾ,
ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਬਚਨ ਕਰਨ ਲੱਗੇ, ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ, ਜਿਹੜੇ ਧਰੁਵ ਲਿਖੇ ਹੋਏ ਸਨ ਨਾ ਵੀ ਇਸ ਘਰ ਦੇ ਵਿੱਚ ਇਸ ਮਾਤਾ ਜੀ ਦੀ ਪਾਵਨ ਪਵਿੱਤਰ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਵਤਾਰ ਧਾਰਨਗੇ। ਉਹ ਧਰੁਵ ਲਿਖੇ ਹੋਏ ਦੇ ਅਨੁਸਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ ਹੈ।
ਤੁਸੀਂ ਮਾਸੀ ਹੁਕਮ ਬਾਲਕ ਜਨਮ ਲਿਆ,
ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਜਦੋਂ 9 ਮਹੀਨਿਆਂ ਦਾ ਸਮਾਂ ਬਤੀਤ ਹੋ ਗਿਆ ਅਤੇ 10ਵੇਂ ਮਹੀਨੇ ਦੇ ਵਿੱਚ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਬਾਲਕ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਹੈ।
ਮਿਟਿਆ ਸੋਗ ਮਹਾਨੰਦ ਥੀਆ,
ਜਿਹੜਾ ਪੁੱਤਰ ਨਾ ਹੋਣ ਦਾ ਸੋਗ ਸੀ, ਜਿਹੜਾ ਸ਼ਰੀਕਾਂ ਦੇ ਤਾਨੇ ਅਤੇ ਮਿਹਣੇ ਸਨ, ਉਹ ਸਾਰਾ ਸੋਗ ਮਿਟ ਗਿਆ ਅਤੇ ਚਾਰ ਚੁਫੇਰੇ ਆਨੰਦ ਹੀ ਆਨੰਦ ਛਾ ਗਿਆ।
ਗੁਰਬਾਣੀ ਸਖੀ ਆਨੰਦ ਗਾਵੈ,
ਜਿਸ ਵੇਲੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੋਇਆ ਅਤੇ ਘਰ ਦੇ ਵਿੱਚ ਬਾਣੀ ਦਾ ਪ੍ਰਵਾਹ ਚੱਲ ਪਿਆ, ਘਰ ਦੇ ਵਿੱਚ ਜਿੰਨੀਆਂ ਸਖੀਆਂ ਨੇ, ਜਿੰਨੀਆਂ ਦਾਸ ਅਤੇ ਦਾਸਣੀਆਂ ਨੇ, ਜਿੰਨੇ ਗੁਰਸਿੱਖ ਪਿਆਰੇ ਨੇ, ਚਾਰ ਚੁਫੇਰੇ ਉਤਸ਼ਾਹ ਬਣ ਗਿਆ ਅਤੇ ਗੁਰਬਾਣੀ ਸਖੀ ਆਨੰਦ ਗਾਵੇ, ਸਾਰੇ ਆਨੰਦ ਦੇ ਸਮੇਤ ਗੁਰੂ ਕੀ ਬਾਣੀ ਦਾ ਜਾਪ ਕਰ ਰਹੇ ਹਨ।
ਸੱਚੇ ਸਾਹਿਬ ਕਹਿ ਮਨ ਭਾਵੈ,
ਅਤੇ ਜਿਹੜਾ ਸੱਚੇ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੇ ਮਨ ਦੇ ਵਿੱਚ ਭਾਉਂਦਾ ਹੈ ਪਰਮਾਤਮਾ ਦਾ ਜਾਪ, ਗੁਰੂ ਕੀ ਬਾਣੀ ਦਾ ਕੀਰਤਨ, ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ ਪ੍ਰਵਾਹ ਚੱਲ ਪਿਆ।
ਵਧੀ ਵੇਲ ਬਹੁ ਪੀੜੀ ਚਾਲੀ,
ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਜਿੱਥੇ ਗੁਰਸਿੱਖੀ ਦੀ ਵੇਲ ਵਧੇਗੀ, ਸੋਢੀਆਂ ਦੀ ਬੰਸਦੀ ਅੱਗੇ ਪੀੜ੍ਹੀ ਚੱਲ ਪਈ ਹੈ।
ਧਰਮ ਕਲਾ ਹਰ ਬੰਧ ਬਹਾਲੀ,
ਅਤੇ ਨਾਲ ਧਰਮ ਦੀ ਸ਼ਕਤੀ ਵੀ ਬੰਨ ਕਰਕੇ ਲੈ ਆਉਂਦੀ। ਸਾਧ ਸੰਗਤ ਜੀ ਖਿਆਲ ਕਰਿਓ, ਸਾਡੇ ਘਰ ਦੇ ਵਿੱਚ ਪੁੱਤਰ ਪੈਦਾ ਹੁੰਦੇ ਨੇ, ਸਾਡੀ ਅੱਗੇ ਸੰਤਾਨ ਚੱਲਦੀ ਹੈ, ਸਾਡੀਆਂ ਪੀੜ੍ਹੀਆਂ ਅੱਗੇ ਚੱਲਦੀਆਂ ਨੇ। ਅਤੇ ਜਿਹੜੇ ਘਰ ਦੀ ਪੀੜ੍ਹੀ ਰੁਕ ਜਾਏ ਨਾ, ਅੱਗੇ ਸੰਤਾਨ ਨਾ ਹੋਵੇ, ਉਹ ਬੰਦਾ ਤਰਲੇ ਕੱਢਦਾ ਫਿਰਦਾ ਹੈ, ਉਹ ਚਾਰ ਚੁਫੇਰੇ ਪਾਉਂਦਾ ਫਿਰਦਾ ਹੈ ਵੀ ਕਿਸੇ ਥਾਂ ਤੋਂ ਮੈਨੂੰ ਖੈਰ ਮਿਲ ਜਾਏ, ਕਿਸੇ ਥਾਂ ਤੋਂ ਮੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋ ਜਾਏ ਅਤੇ ਮੇਰੀ ਪੀੜ੍ਹੀ ਅੱਗੇ ਚੱਲ ਪਏ, ਮੇਰੀ ਵੰਸ਼ ਚੱਲ ਪਏ। ਅਤੇ ਸਾਧ ਸੰਗਤ, ਜਿਸ ਵੇਲੇ ਪਰਿਵਾਰ ਵਿੱਚ ਪੁੱਤਰ ਪੈਦਾ ਹੋ ਜਾਏ ਤਾਂ ਸਾਨੂੰ ਪਰਮਾਤਮਾ ਭੁੱਲ ਜਾਂਦਾ ਹੈ, ਸਾਨੂੰ ਅਕਾਲ ਪੁਰਖ ਵਾਹਿਗੁਰੂ ਭੁੱਲ ਜਾਂਦਾ ਹੈ, ਸਾਨੂੰ ਧਰਮ ਭੁੱਲ ਜਾਂਦਾ ਹੈ। ਅਤੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਾਡੇ ਘਰ ਦੇ ਵਿੱਚ ਜਿਹੜੇ ਪੁੱਤਰ ਪੈਦਾ ਹੋਏ, ਜਿੱਥੇ ਵੇਲ ਵਧੀ, ਜਿੱਥੇ ਪੀੜ੍ਹੀ ਚੱਲੀ, ਉੱਥੇ ਨਾਲ ਧਰਮ ਦੀ ਕਲਾ ਵੀ ਆ ਗਈ, ਧਰਮ ਦੀ ਸ਼ਕਤੀ ਵੀ ਆ ਗਈ। ਕਲਾ ਦਾ ਅਰਥ ਹੈ ਸ਼ਕਤੀ, ਉੱਥੇ ਨਾਲ ਧਰਮ ਦੀ ਸ਼ਕਤੀ ਵੀ ਆਈ ਹੈ, ਧਰਮ ਵੀ ਨਾਲ ਆਇਆ ਹੈ, ਇਕੱਲਾ ਪੁੱਤਰ ਨਹੀਂ ਆਇਆ, ਨਾਲ ਧਰਮ ਵੀ ਆਇਆ। ਸਾਡੇ ਘਰ ਦੇ ਵਿੱਚ ਪੁੱਤਰ ਆ ਜਾਏ ਅਤੇ ਅਸੀਂ ਕਹਿ ਦਿੰਦੇ ਵੀ ਲਿਆ, ਹੁਣ ਕਾਕੇ ਦੀ ਖੁਸ਼ੀ ਕਰੀਏ, ਕਾਕੇ ਦੀ ਹੁਣ ਪਾਰਟੀ ਕਰੀਏ, ਪੁੱਤਰ ਆਉਣ ਦੀ ਖੁਸ਼ੀ ਮਨਾਈਏ। ਅਤੇ ਖੁਸ਼ੀ ਮਨਾਉਂਦੀ ਅਸੀਂ ਕਿੱਦਾਂ ਹੈ, ਘਰ ਦੇ ਵਿੱਚ ਪੁੱਤਰ ਜਨਮੇ ਦੀ ਖੁਸ਼ੀ ਨੂੰ ਦੂਜਿਆਂ ਦੇ ਪੁੱਤਰ ਮਾਰ ਕਰਕੇ ਅਸੀਂ ਆਪਣੇ ਘਰ ਦੀ ਖੁਸ਼ੀ ਮਨਾਉਣੀ ਹੈ, ਆਪਣੇ ਘਰ ਦੇ ਵਿੱਚ ਜਨਮੇ ਹੋਏ ਪੁੱਤਰ ਦੀ ਖੁਸ਼ੀ। ਅਤੇ ਦੂਜੇ ਪਾਸੇ ਕਹਿੰਦੇ ਜ਼ਬਾਨ ਦੇ ਸਵਾਦ ਵਾਸਤੇ ਹੁਣ ਮੁਰਗੇ ਬਣਾ ਲਈਏ, ਹੁਣ ਬੱਕਰੇ ਬਣਾ ਲਈਏ, ਕਿਉਂਕਿ ਸਾਰਿਆਂ ਨੂੰ ਹੁਣ ਖੁਸ਼ੀ ਕਰਨੀ ਹੈ, ਬੋਤਲਾਂ ਖੋਲ੍ਹ ਲਈਏ। ਪੁੱਤਰ ਤਾਂ ਪੈਦਾ ਹੋ ਗਿਆ ਪਰ ਧਰਮ ਉੱਡ ਗਿਆ, ਪੁੱਤਰ ਪੈਦਾ ਹੋ ਗਿਆ ਅਤੇ ਧਰਮ ਨਹੀਂ ਰਿਹਾ, ਧਰਮ ਤੋਂ ਬੇਮੁੱਖ ਹੋ ਗਏ, ਧਰਮ ਤੋਂ ਉਲਟ ਚੱਲ ਪਏ। ਅਤੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਚਾਹੀਦਾ ਤਾਂ ਇਹ ਸੀ ਵੀ ਘਰ ਵਿੱਚ ਪੁੱਤਰ ਪੈਦਾ ਹੋਇਆ ਅਤੇ ਨਾਲ ਧਰਮ ਵੀ ਆਉਂਦਾ, ਧਰਮ ਵੀ ਨਾਲ ਹੀ ਪੈਦਾ ਹੁੰਦਾ, ਪਰ ਅਸੀਂ ਉਲਟ ਕੰਮ ਕਰ ਲਿਆ, ਪੁੱਤਰ ਦੇ ਪ੍ਰਾਪਤੀ ਅਤੇ ਧਰਮ ਨੂੰ ਤਲਾਂਜਲੀ ਦੇ ਦਿੱਤੀ, ਧਰਮ ਨੂੰ ਤਿਆਗ ਦਿੱਤਾ ਅਤੇ ਗੁਰੂ ਤੋਂ ਬੇਮੁੱਖ ਹੋ ਕਰਕੇ ਉਹ ਕਾਰਜ ਕਰਨ ਲੱਗ ਪਏ ਜਿਹਤੋਂ ਗੁਰੂ ਨੇ ਵਰਜਿਤ ਕੀਤਾ ਹੋਇਆ, ਜਿਹੜੇ ਕਰਮ ਗੁਰੂ ਨੇ ਮਨ੍ਹਾ ਕੀਤੇ ਹੋਏ ਨੇ ਉਹਨਾਂ ਕਰਮਾਂ ਦੇ ਅੱਗੇ ਲਾ ਕਰਕੇ ਅਸੀਂ ਗੁਰੂ ਤੋਂ ਬੇਮੁੱਖ ਹੋ ਬੈਠੇ। ਸਿੱਖ ਦੇ ਘਰ ਦੇ ਵਿੱਚ ਬੱਚਾ ਪੈਦਾ ਹੋਵੇ, ਸਿੱਖ ਦੇ ਘਰ ਵਿੱਚ ਕਾਕਾ ਪੈਦਾ ਹੋਵੇ ਅਤੇ ਨਾਲ ਧਰਮ ਆਵੇ ਅਤੇ ਧਰਮ ਦੀ ਮਰਿਆਦਾ ਨੂੰ ਮਨੁੱਖ ਧਾਰਨ ਕਰੇ। ਸਾਡੇ ਗੁਰਸਿੱਖੀ ਦੀ ਮਰਿਆਦਾ ਵਿੱਚ ਸਾਨੂੰ ਪੰਜ ਸੰਸਕਾਰ ਦਿੱਤੇ ਗਏ, ਉਹਨਾਂ ਸੰਸਕਾਰਾਂ ਦੇ ਵਿੱਚੋਂ ਇੱਕ ਜਨਮ ਸੰਸਕਾਰ ਦਿੱਤਾ ਗਿਆ ਸਭ ਤੋਂ ਪਹਿਲਾਂ, ਵੀ ਸਿੱਖ ਦੇ ਘਰ ਵਿੱਚ ਜਦੋਂ ਬੱਚੀ ਬੱਚਾ ਪੈਦਾ ਹੋਵੇ ਤਾਂ ਕਿਸ ਤਰੀਕੇ ਨਾਲ ਸੰਸਕਾਰ ਕਰਨੇ। ਅਤੇ ਸਾਡੀ ਸਿੱਖੀ ਦੀ ਮਰਿਆਦਾ ਹੈ ਵੀ ਜਿਸ ਵੇਲੇ ਬੱਚਾ ਪੈਦਾ ਹੋਵੇ ਉਸ ਵੇਲੇ ਕੋਈ ਗੁਰਮੁਖ ਪਿਆਰਾ ਬਾਣੀ ਦਾ ਨਿਤਨੇਮੀ ਅੰਮ੍ਰਿਤਧਾਰੀ ਉਹ ਪੰਜ ਪਤਾਸੇ ਲੈ ਕਰਕੇ, ਸਰਬਲੋਹੇ ਦਾ ਬਾਟਾ ਲੈ ਕਰਕੇ, ਆਪਣੀ ਕਿਰਪਾਨ ਨੂੰ ਸੁੱਚੀ ਕਰਕੇ, ਥੋੜ੍ਹਾ ਜਿਹਾ ਪਾਣੀ ਪਾ ਕਰਕੇ ਬਾਟੇ ਵਿੱਚ ਫੇਰਦਾ ਹੋਇਆ, ਜਲ ਵਿੱਚ ਫੇਰਦਾ ਹੋਇਆ ਜਪਜੀ ਸਾਹਿਬ ਜੀ ਦਾ ਜ਼ੁਬਾਨੀ ਪਾਠ ਕਰੇ। ਇਹ ਜਪਜੀ ਸਾਹਿਬ ਦਾ ਜ਼ੁਬਾਨੀ ਪਾਠ ਕਰਕੇ ਉਹ ਬਾਟਾ ਆਪਣੇ ਹੱਥ ਵਿੱਚ ਲੈ ਕੇ ਖੜ੍ਹਾ ਹੋ ਕਰਕੇ ਪਰਮਾਤਮਾ ਦੇ ਅੱਗੇ ਅਰਦਾਸ ਕਰੇ, ਸੱਚੇ ਪਾਤਸ਼ਾਹ ਤੁਹਾਡੀ ਦੱਸੀ ਹੋਈ ਮਰਿਆਦਾ ਅਨੁਸਾਰ ਮਹਾਰਾਜ ਇਹ ਜਿਹੜਾ ਛੋਟੇ ਬੱਚੇ ਨੇ ਅੱਜ ਜਨਮ ਲਿਆ ਹੈ, ਮਹਾਰਾਜ ਦਾ ਜਨਮ ਸੰਸਕਾਰ ਕਰਨ ਲੱਗੇ ਹੈ, ਇਹਨੂੰ ਗੁੜ੍ਹਤੀ ਦੇਣ ਲੱਗੇ ਹੈ। ਅਤੇ ਸਿੱਖ ਦੇ ਬੱਚੇ ਨੂੰ ਜਦੋਂ ਗੁੜ੍ਹਤੀ ਦੇਈ ਦੀ ਹੈ, ਅੰਮ੍ਰਿਤ ਦੀ ਗੁੜ੍ਹਤੀ ਦੇਈ ਦੀ ਹੈ, ਉਹ ਅੰਮ੍ਰਿਤਧਾਰੀ ਸਿੰਘ ਆਪਣੀ ਕਿਰਪਾਨ ਦੇ ਨਾਲ ਪੰਜ ਬੂੰਦਾਂ ਬੱਚੇ ਦੇ ਮੂੰਹ ਦੇ ਵਿੱਚ ਪਾ ਕਰਕੇ ਫਤਿਹ ਬੁਲਾਉਂਦਾ ਹੈ, ਸਤਨਾਮ ਵਾਹਿਗੁਰੂ ਦਾ ਨਾਲ ਜਾਪ ਜਪਾਉਂਦਾ ਹੈ ਅਤੇ ਬਾਕੀ ਬਚਿਆ ਹੋਇਆ ਅੰਮ੍ਰਿਤ ਬੱਚੇ ਦੀ ਮਾਤਾ ਨੂੰ ਛਕਾ ਦਿੱਤਾ ਜਾਂਦਾ ਹੈ। ਇਹ ਸਾਡਾ ਜਨਮ ਸੰਸਕਾਰ ਹੈ, ਇਹ ਸਿੱਖੀ ਦੀ ਗੁੜ੍ਹਤੀ ਹੈ। ਕਿਸੇ ਬਜ਼ੁਰਗ ਦਾ ਜੂਠਾ ਦੇਣਾ, ਕਿਸੇ ਦੇ ਕੋਲੋਂ ਉਂਗਲ ਚਟਾਉਣੀ, ਇਹ ਸਿੱਖੀ ਦੀ ਮਰਿਆਦਾ ਵਿੱਚ ਨਹੀਂ, ਇਹ ਸਿੱਖੀ ਤੋਂ ਉਲਟ ਹੈ। ਸਿੱਖੀ ਦੀ ਮਰਿਆਦਾ ਹੈ ਗੁਰੂ ਕੀ ਬਾਣੀ ਪੜ੍ਹ ਕਰਕੇ ਅਤੇ ਕਿਰਪਾਨ ਦੇ ਨਾਲ ਬੱਚੇ ਦੇ ਮੁੱਖ ਦੇ ਵਿੱਚ ਪੰਜ ਬੂੰਦਾਂ ਅੰਮ੍ਰਿਤ ਦੀਆਂ ਪਾਉਣੀਆਂ ਅਤੇ ਫਿਰ ਮਾਤਾ ਦਾ ਦੁੱਧ ਪਿਆਉਣਾ। ਅਤੇ ਜਦੋਂ ਬੱਚੇ ਨੂੰ ਇਸ਼ਨਾਨ ਕਰਾ ਦਿੱਤਾ ਜਾਏ, ਬੱਚੇ ਦੀ ਮਾਤਾ ਇਸ਼ਨਾਨ ਕਰ ਲਏ ਅਤੇ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਲਿਆ ਕਰਕੇ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਦੀ ਦੇ ਕਰਕੇ ਅਰਦਾਸ ਕਰਕੇ ਜਿਹੜਾ ਹੁਕਮਨਾਮਾ ਆਵੇ, ਹੁਕਮਨਾਮੇ ਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਮ ਰੱਖਣਾ। ਅਤੇ ਜੇ ਹੋ ਸਕੇ ਅਤੇ ਘਰ ਦੇ ਵਿੱਚ ਸਹਿਜ ਪਾਠ ਆਰੰਭ ਕੀਤਾ ਜਾਏ ਅਤੇ ਕੋਈ ਗੁਰੂ ਕਾ ਪਿਆਰਾ ਗੁਰੂ ਕੀ ਬਾਣੀ ਦਾ ਸਹਿਜ ਪਾਠ ਰੋਜ਼ ਕਰੇ ਅਤੇ ਮਾਤਾ ਅਤੇ ਬੱਚਾ ਬੈਠ ਕਰਕੇ ਗੁਰੂ ਕੀ ਬਾਣੀ ਦਾ ਪਾਠ ਸਰਵਣ ਕਰਨ, ਸਾਰਾ ਗੁਰੂ ਕੀ ਬਾਣੀ ਦਾ ਸਹਿਜ ਪਾਠ ਘਰ ਦੇ ਵਿੱਚ ਕਰਾ ਕਰਕੇ ਭੋਗ ਪਵਾਵੇ, ਇਹ ਗੁਰੂ ਕੀ ਮਰਿਆਦਾ, ਇਹ ਜਨਮ ਸੰਸਕਾਰ ਹੈ। ਬੱਚਾ ਪੈਦਾ ਹੋਵੇ ਅਤੇ ਨਾਲ ਧਰਮ ਵੀ ਆ ਜਾਏ, ਪਰ ਸਾਡੇ ਬਿਲਕੁਲ ਉਲਟ ਹੋ ਗਿਆ, ਬੱਚਾ ਪੈਦਾ ਹੋ ਗਿਆ ਅਤੇ ਅਸੀਂ ਧਰਮ ਤੋਂ ਉਲਟ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ, ਧਰਮ ਤੋਂ ਉਲਟ ਪਾਰਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਅਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਉਹ ਬੱਚਾ ਧਰਮੀ ਨਹੀਂ ਬਣੇਗਾ, ਧਰਮ ਦੀ ਮਰਿਆਦਾ 'ਤੇ ਨਹੀਂ ਚੱਲੇਗਾ। ਜਿਹਦੇ ਆਉਣ ਦੀ ਖੁਸ਼ੀ ਵਿੱਚ ਤੁਸੀਂ ਧਰਮ ਤੋਂ ਉਲਟ ਕਾਰਜ ਕੀਤੇ, ਉਹ ਧਰਮੀ ਕਿਵੇਂ ਬਣੇਗਾ? ਉਹਨੂੰ ਧਰਮੀ ਬਣਾਉਣ ਵਾਸਤੇ ਧਰਮ ਦੀ ਮਰਿਆਦਾ 'ਤੇ ਚੱਲਣਾ ਪਏਗਾ। ਅੱਜ ਸਾਡੇ ਘਰਾਂ ਪਰਿਵਾਰਾਂ ਵਿੱਚ ਸਿੱਖੀ ਕਿਉਂ ਨਿਕਲਦੀ ਜਾਂਦੀ ਹੈ? ਅੱਜ ਸਾਡੇ ਕੋਲੋਂ ਸਿੱਖੀ ਕਿਉਂ ਦੂਰ ਹੁੰਦੀ ਜਾਂਦੀ ਹੈ? ਇਉਂ ਕਹਿ ਲਓ ਵੀ ਸਿੱਖੀ ਦੂਰ ਨਹੀਂ, ਅਸੀਂ ਸਿੱਖੀ ਤੋਂ ਦੂਰ ਹੁੰਦੇ ਜਾਂਦੇ ਹਾਂ। ਸਿੱਖੀ ਤਾਂ ਸੱਚੇ ਪਾਤਸ਼ਾਹ ਸਾਨੂੰ ਤਾਂ ਆਵਾਜ਼ਾਂ ਮਾਰਦੇ ਹੈ, ਅਸੀਂ ਸਿੱਖੀ ਨੂੰ ਤਲਾਂਜਲੀ ਦੇ ਕੇ ਦੂਰ ਤਾਂ ਹੁੰਦੇ ਜਾਂਦੇ ਹਾਂ ਵੀ ਧਰਮ ਦੀ ਮਰਿਆਦਾ ਸਾਡੇ ਕੋਲ ਨਹੀਂ ਰਹਿ ਗਈ। ਧਰਮ ਦੀ ਮਰਿਆਦਾ ਤੋਂ ਅਸੀਂ ਉਲਟ ਚੱਲ ਪਏ ਅਤੇ ਤਾਂ ਕਰਕੇ ਸਿੱਖੀ ਸਾਡੇ ਘਰਾਂ ਦੇ ਵਿੱਚੋਂ ਅਸੀਂ ਸਿੱਖੀ ਤੋਂ ਦੂਰ ਹੋ ਗਏ ਅਤੇ ਸਿੱਖੀ ਨੂੰ ਆਪਣੇ ਘਰ ਵਿੱਚੋਂ ਬਾਹਰ ਕੱਢ ਦਿੱਤਾ। ਸਾਧ ਸੰਗਤ ਜੀ, ਅਸੀਂ ਕਹਿ ਦਿੰਦੇ ਹਾਂ ਵੀ ਮਨ ਦੇ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ, ਬਾਹਰ ਦੇ ਪਹਿਰਾਵੇ ਦੀ ਕੋਈ ਲੋੜ ਨਹੀਂ, ਪਰ ਇਹ ਗੱਲ ਜੀ ਉਦੋਂ ਵਾਲੇ ਸਿੱਖ ਕਹਿੰਦੇ ਜਿਨ੍ਹਾਂ ਨੇ ਖੋਪਰੀਆਂ ਲਵਾਲੀਆਂ ਅਤੇ ਬੰਦ ਬੰਦ ਕਟਾਲੇ। ਭਾਈ ਤਾਰੂ ਸਿੰਘ ਨਾਲੋਂ ਜ਼ਿਆਦੀ ਸ਼ਰਧਾ ਸਿੱਖੀ ਦੀ ਕਿਹਦੇ ਉੱਪਰ ਸੀ? ਭਾਈ ਤਾਰੂ ਸਿੰਘ ਨਾਲੋਂ ਜ਼ਿਆਦੀ ਸਾਡੀ ਸ਼ਰਧਾ ਤਾਂ ਨਹੀਂ ਹੈਗੀ। ਭਾਈ ਮਣੀ ਸਿੰਘ ਸਾਹਿਬ ਜੀ, ਬਾਬਾ ਦੀਪ ਸਿੰਘ ਸਾਹਿਬ ਜੀ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਿਬਜ਼ਾਦੇ, ਇਹਨਾਂ ਨਾਲੋਂ ਜ਼ਿਆਦੀ ਸ਼ਰਧਾ ਸਾਡੇ ਕੋਲ ਅੱਜ ਹੈਗੀ ਹੈ? ਇਹਨਾਂ ਗੁਰਮੁਖਾਂ ਪਿਆਰਿਆਂ ਦੇ ਨਾਲੋਂ ਜ਼ਿਆਦੀ ਸ਼ਰਧਾ ਸਾਡੇ ਵਿੱਚ ਨਹੀਂ। ਸਾਡੇ ਕੋਲ ਸਿਰਫ ਇਵੇਂ ਫੋਕੀਆਂ ਦਲੀਲਬਾਜ਼ੀਆਂ, ਇਵੇਂ ਫੋਕੀਆਂ ਢਗੌਸਲੇਬਾਜ਼ੀਆਂ ਤਾਂ ਸਾਡੇ ਕੋਲ ਹੈਗੀਆਂ ਨੇ ਸਿੱਖੀ ਮਰਿਆਦਾ ਤੋਂ ਬਚਣ ਵਾਸਤੇ, ਗੁਰੂ ਦੀ ਮਰਿਆਦਾ ਤੋਂ ਬਚਣ ਵਾਸਤੇ। ਅਤੇ ਸ਼ਰਧਾ, ਜਿੰਨਾ ਚਿਰ ਸਿੱਖ ਦੇ ਅੰਦਰ ਸ਼ਰਧਾ ਨਹੀਂ ਹੋਵੇਗੀ ਉਹ ਸਿੱਖ ਕਾਹਦਾ? ਸਿੱਖ ਦੇ ਅੰਦਰ ਸ਼ਰਧਾ ਲਾਜ਼ਮੀ ਹੈ ਅਤੇ ਜ਼ਰੂਰੀ ਹੋਣੀ ਚਾਹੀਦੀ ਹੈ। ਪਰ ਜਿਹੜੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਕੇਸਾਂ ਦੀ ਦਾਤ ਬਖਸ਼ੀ, ਜਿਹੜੀ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਮਰਿਆਦਾ ਬਖਸ਼ੀ, ਸਾਨੂੰ ਬਾਣੀ ਅਤੇ ਬਾਣਾ ਬਖਸ਼ਿਆ, ਉਹ ਮਰਿਆਦਾ ਦੇ ਵਿੱਚ ਹਰ ਸਿੱਖ ਨੂੰ ਰਹਿਣਾ ਪਏਗਾ, ਭਾਵੇਂ ਅੱਜ ਰਹਿ ਪਏ ਅਤੇ ਭਾਵੇਂ ਕੱਲ੍ਹ ਨੂੰ ਰਹਿ ਪਏ। ਉਹਨਾਂ ਚਿਰ ਤੱਕ ਉਹ 'ਤੇ ਗੁਰੂ ਦੀ ਬਖਸ਼ਿਸ਼ ਨਹੀਂ ਹੋਣੀ, ਉਹਨਾਂ ਚਿਰ ਤੱਕ ਗੁਰੂ ਘਰ ਦੇ ਵਿੱਚ ਉਹ ਪ੍ਰਮਾਣਿਕ ਨਹੀਂ ਹੋਣਾ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਧਰਮ ਕਲਾ ਹਰ ਬੰਧ ਬਹਾਲੀ, ਜਿੱਥੇ ਵਧੀ ਵੇਲ ਬਹੁ ਪੀੜ੍ਹੀ ਚਾਲੀ, ਵੇਲ ਵਧੀ ਪੀੜ੍ਹੀ ਚੱਲੀ, ਉੱਥੇ ਨਾਲ ਧਰਮ ਦੀ ਸ਼ਕਤੀ ਵੀ ਆਈ, ਉੱਥੇ ਪਰਿਵਾਰ ਦੇ ਵਿੱਚ ਨਾਲ ਧਰਮ ਵੀ ਪੈਦਾ ਹੋਇਆ ਹੈ।
ਮਨ ਚਿੰਦਿਆ ਸਤਿਗੁਰੂ ਦਵਾਇਆ,
ਜਿਹੜਾ ਮਨ ਚਿੰਦਿਆ ਫਲ ਸੀ ਨਾ, ਜੋ ਚਾਹੁੰਦੇ ਸੀ ਉਹ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਦਵਾ ਦੇਣਾ ਕੀਤਾ।
ਅਚਿੰਤ ਏਕ ਲਿਵ ਲਾਇਆ,
ਤੇ ਇੱਕ ਪਰਮਾਤਮਾ ਦੇ ਵਿੱਚ ਲਿਵ ਲਾਉਣ ਕਰਕੇ, ਪਰਮਾਤਮਾ ਦਾ ਸਿਮਰਨ ਕਰਕੇ ਮਨ ਚਿੰਤਾ ਤੋਂ ਰਹਿਤ ਹੋ ਗਿਆ, ਅਚਿੰਤ ਪਦਾਰਥ ਆ ਕੇ ਪ੍ਰਾਪਤ ਹੋ ਗਿਆ ਹੈ।
ਜੋ ਬਾਲਕ ਪਿਤਾ ਉੱਪਰ ਕਰੇ ਬਹੁਮਾਣ,
ਗਰੀਬ ਨਿਵਾਜ ਪਾਤਸ਼ਾਹ ਜੀ ਕਿਰਪਾ ਕਰਨ ਲੱਗੇ, ਜਿਵੇਂ ਬੱਚਾ ਆਪਣੇ ਪਿਤਾ ਦੇ ਉੱਪਰ ਬਹੁਤ ਜ਼ਿਆਦਾ ਮਾਣ ਕਰਦਾ ਹੈ, ਆਪਣੇ ਪਿਤਾ ਦੇ ਉੱਪਰ ਪੁੱਤਰ ਨੂੰ ਬੱਚੇ ਨੂੰ ਬਹੁਤ ਜ਼ਿਆਦਾ ਵੱਡਾ ਮਾਣ ਹੈ।
ਬੁਲਾਇਆ ਬੋਲੇ ਗੁਰ ਕਹਿ ਭਾਣ,
ਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਜਿਵੇਂ ਗੁਰੂ ਨੂੰ ਪਾਉਂਦਾ ਹੈ, ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਾਉਂਦਾ ਹੈ, ਜਿਵੇਂ ਪਰਮਾਤਮਾ ਨੂੰ ਪਾਉਂਦਾ ਹੈ, ਉਸ ਪਰਮਾਤਮਾ 'ਤੇ ਮਾਣ ਕਰਕੇ ਪਰਮਾਤਮਾ ਦਾ ਆਸਰਾ ਤੱਕ ਕੇ ਉਵੇਂ ਹੀ ਅਸੀਂ ਬੋਲ ਬੋਲ ਰਹੇ ਹਾਂ।
ਬੁੱਝੀ ਛੰਨੀ ਨਾਹੀਂ ਬਾਤ,
ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕੋਈ ਲੁਕੀ ਛੁਪੀ ਗੱਲ ਨਹੀਂ, ਕੋਈ ਗੁੱਝੀ ਗੱਲ ਨਹੀਂ, ਕੋਈ ਛੁਪੀ ਹੋਈ ਇਹ ਬਾਤ ਨਹੀਂ ਹੈ।
ਗੁਰੂ ਨਾਨਕ ਤੁੱਠਾ ਕਿੰਨੀ ਦਾਤ,
ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਤੁੱਠੇ, ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਿਰਪਾ ਦੇ ਘਰ ਦੇ ਵਿੱਚ ਆਏ ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਆਪ ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ ਵਰਤੇ, ਆਪ ਉਸ ਬ੍ਰਹਮ ਗਿਆਨੀ ਦੇ ਮੁੱਖ ਤੋਂ ਸੁਭਾਏ ਮਾਣ ਬਚਨ ਕਢਾਏ ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤਰੁੱਠ ਕਰਕੇ ਇਹ ਦਾਤ ਦੇਣਾ ਕੀਤੀ ਹੈ।
ਬਲਾਵਲ ਮਹੱਲਾ ਪੰਜਵਾਂ,
ਇਹ ਪਹਿਲਾ ਸ਼ਬਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਸਾ ਰਾਗ ਦੇ ਵਿੱਚ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਉਚਾਰਨ ਕੀਤਾ ਅਤੇ ਦੂਜਾ ਸ਼ਬਦ ਗਰੀਬ ਨਿਵਾਜ ਪਾਤਸ਼ਾਹ ਜੀ ਬਲਾਵਲ ਰਾਗ ਦੇ ਵਿੱਚ ਉਚਾਰਨ ਕਰਦੇ ਨੇ। ਜਿਹੜਾ ਬਲਾਵਲ ਰਾਗ ਹੈ ਉਤਸ਼ਾਹ ਦਾ ਰਾਗ ਹੈ, ਖੁਸ਼ੀ ਦਾ ਰਾਗ ਹੈ, ਅਤੇ ਉਤਸ਼ਾਹ ਦੇ ਵਿੱਚ ਆਣ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਬਦ ਉਚਾਰਨ ਕਰਦੇ ਹਨ।
ਸਗਲ ਆਨੰਦ ਕੀਆ ਪਰਮੇਸ਼ਰ,
ਗਰੀਬ ਨਿਵਾਜ ਕਿਰਪਾ ਕਰਨ ਲੱਗੇ ਪਰਮੇਸ਼ਰ ਨੇ ਸਾਰਾ ਆਨੰਦ ਹੀ ਆਨੰਦ ਦੇ ਦੇਣਾ ਕੀਤਾ ਹੈ।
ਆਪਣਾ ਬਿਰਧ ਸੰਭਾਰਿਆ,
ਆਪਣੇ ਬਿਰਧ ਨੂੰ ਸੰਭਾਲ ਕਰਕੇ, ਆਪਣੇ ਬਿਰਧ ਦੀ ਰਾਖੀ ਕਰਦਿਆਂ ਹੋਇਆਂ, ਆਪਣੇ ਬਿਰਧ ਦੀ ਪੈਜ ਰੱਖਦਿਆਂ ਹੋਇਆਂ ਸਾਰਾ ਆਨੰਦ ਪਰਮਾਤਮਾ ਨੇ ਕਿਰਪਾ ਕਰਕੇ ਦੇ ਦੇਣਾ ਕੀਤਾ।
ਸਾਧ ਜਨਾ ਹੋਏ ਕਿਰਪਾਲਾ,
ਤੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਲੱਗੇ ਸਾਧ ਜਨਾਂ 'ਤੇ, ਆਪਣੇ ਸੰਤਾਂ ਪਿਆਰਿਆਂ 'ਤੇ, ਆਪਣੇ ਗੁਰਮੁਖਾਂ 'ਤੇ, ਗੁਰਸਿੱਖਾਂ 'ਤੇ। ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾ ਦੇ ਘਰ ਦੇ ਵਿੱਚ ਆਏ ਹਨ।
ਦੇਖੇ ਸਭ ਪਰਿਵਾਰ
ਤੇ ਸਾਰਾ ਪਰਿਵਾਰ ਹੀ ਪਰਮਾਤਮਾ ਦੀ ਦਾਤ ਨੂੰ ਵੇਖ ਕਰਕੇ, ਪਰਮਾਤਮਾ ਦੀ ਕਿਰਪਾ ਨੂੰ ਵੇਖ ਕਰਕੇ ਗੁਰਸਿੱਖਾਂ ਦਾ ਸਾਰਾ ਪਰਿਵਾਰ ਹੀ ਖਿੜ ਗਿਆ ਹੈ, ਖੁਸ਼ ਖੁਸ਼ੀ ਦੇ ਵਿੱਚ ਆ ਗਿਆ ਹੈ।
ਕਾਰਜ ਸਤਿਗੁਰ ਆਪ ਸਵਾਰਿਆ,
ਆਪ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸੇਵਕਾਂ ਦੇ ਸਿੱਖਾਂ ਦੇ ਕਾਰਜ ਨੂੰ ਆਪ ਸਵਾਰਨ ਵਾਲੇ ਹਨ।
ਵੱਡੀ ਆਰਜਾ ਹਰ ਗੋਬਿੰਦ ਕੀ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੜੀ ਵੱਡੀ ਆਰਜ ਹੈ। ਸਾਧ ਸੰਗਤ ਜੀ, ਜੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਬਾਅਦ ਵਿੱਚ ਅਤੇ ਸਤਿਗੁਰਾਂ ਨੇ ਸਭ ਤੋਂ ਜ਼ਿਆਦਾ ਗੁਰਤਾ ਗੱਦੀ ਕੀਤੀ ਹੈ ਅਤੇ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤੀ ਹੈ। 32 ਸਾਲ 10 ਮਹੀਨੇ ਅਤੇ 12 ਦਿਨ ਗੁਰਤਾ ਗੱਦੀ ਕੀਤੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਮਰ 42 ਸਾਲ 9 ਮਹੀਨੇ ਅਤੇ 19 ਦਿਨੇ 42 ਸਾਲ 9 ਮਹੀਨੇ ਅਤੇ 19 ਦਿਨਾਂ ਦੀ ਉਮਰ ਦੇ ਵਿੱਚ 32 ਸਾਲ 10 ਮਹੀਨੇ ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 12 ਦਿਨ ਗੁਰਤਾ ਗੱਦੀ ਕੀਤੀ। 32 ਸਾਲ 10 ਮਹੀਨੇ ਅਤੇ 12 ਦਿਨ ਇਹਨਾਂ ਗੁਰਤਾ ਗੱਦੀ ਦੇ ਉੱਪਰ ਬੈਠ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖਾਂ ਪਿਆਰਿਆਂ ਨੂੰ ਉਤਾਰਿਆ ਅਤੇ ਗਰੀਬ ਨਿਵਾਜ ਪਾਤਸ਼ਾਹ ਕਹਿੰਦੀ ਵੱਡੀ ਆਰਜਾ ਹਰਗੋਬਿੰਦ ਕੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਰਜਾ ਪਰਮਾਤਮਾ ਨੇ ਆਪਣੇ ਦਰੋਂ ਘਰੋਂ ਬਹੁਤ ਵੱਡੀ ਲਿਖ ਕਰਕੇ ਭੇਜੀ ਹੈ।
ਸੁਖ ਮੰਗਲ ਕਲਿਆਣ ਵਿਚਾਰਿਆ,
ਸੁੱਖ ਨੂੰ ਦੇਣ ਵਾਲੀ, ਮੰਗਲ ਖੁਸ਼ੀਆਂ ਨੂੰ ਦੇਣ ਵਾਲੀ, ਕਲਿਆਣ ਦੀ ਵਿਚਾਰ ਨੂੰ ਦੇਣ ਵਾਲੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤਮਈ ਬੋਲਾਂ ਦੀ ਉਮਰ ਹੈ। ਵਿਸਰਾਮ ਦੇ ਕੇ ਪ੍ਰਮਾਣ ਕਰਦੇ ਹਨ ਜੀ,
ਮੰਤਰ ਭਵਨ ਹਰਿਆ ਹੋਏ।
ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਵੀ ਵਣ ਤ੍ਰਿਣ ਤਿਰ ਭਵਨ, ਵਣ ਮਹਿਣੇ ਜੰਗਲ ਅਤੇ ਤ੍ਰਿਣ ਮਹਿਣੇ ਜਿਹੜੇ ਕੱਖ ਨੇ ਤੀਲੇ ਨੇ, ਅਤੇ 3 ਭਵਨ ਧਰਤੀ ਮਾਤ ਲੋਕ ਆਕਾਸ਼ ਲੋਕ ਅਤੇ ਪਤਾਲ ਲੋਕ, ਸਾਰੇ ਹੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਨੂੰ ਦੇਖ ਕਰਕੇ ਸੁਣ ਕਰਕੇ ਖੁਸ਼ ਹੋਏ ਹਨ।
ਸਗਲੇ ਜੀ ਸਾਧਾਰਿਆ,
ਅਤੇ ਸਾਰੇ ਹੀ ਇਹ 3 ਭਵਨ ਹਰੇ ਭਰੇ ਹੋ ਗਏ ਅਤੇ ਸਗਲੇ ਜੀ ਸਾਧਾਰਿਆ, ਅਤੇ ਜਿੰਨੇ ਇਹਨਾਂ 3 ਭਵਨਾਂ ਦੇ ਵਿੱਚ ਜੀ ਜੰਤ ਰਹਿੰਦੇ ਨੇ ਸਾਰਿਆਂ 'ਤੇ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਉਭਾਰਨ ਵਾਲੇ ਹਨ।
ਮਨ ਇੱਛੇ ਨਾਨਕ ਫਲ ਪਾਏ,
ਗਰੀਬ ਨਿਵਾਜ ਪਾਤਸ਼ਾਹ ਜੀ ਸ਼ਬਦ ਦੀ ਸਮਾਪਤੀ ਕਰਦੇ ਬਚਨ ਕਰਦੇ ਨੇ, ਮਨ ਇੱਛੇ ਜਿਹੜੇ ਫਲ ਹਨ ਉਹ ਪ੍ਰਾਪਤ ਹੋਏ ਹਨ।
ਪੂਰਨ ਇੱਛ ਪੁਜਾਰਿਆ,
ਅਤੇ ਪੂਰਨ ਜਿਹੜੀ ਇੱਛਾ ਹੈ ਇਹ ਗੁਰੂ ਕੀਆਂ ਸੰਗਤਾਂ ਦੀ, ਸਿੱਖਾਂ ਸੇਵਕਾਂ ਦੀ, ਆਪ ਅਕਾਲ ਪੁਰਖ ਵਾਹਿਗੁਰੂ ਨੇ ਪੂਰੀ ਕਰਨਾ ਕੀਤੀ ਹੈ।
ਸਤਿਗੁਰ ਨਾਨਕ ਦੀਨ ਸੁੱਤ,
ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਕਿਰਪਾ ਕਰਕੇ ਪੁੱਤਰ ਦੀ ਦਾਤ ਦਿੱਤੀ ਹੈ।
ਚਿਰਜੀਵੀ ਜਗ ਮਾਹੇ,
ਤੇ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਉਮਰ ਵਾਲੇ ਚਿਰ ਜੀਵਨੇ ਦੇਣਾ ਕੀਤੇ ਹਨ।
ਚਿਤ ਪੁੱਤਰ ਕੋ ਸ਼ੋਕ ਹਰ,
ਇਸ ਤਰੀਕੇ ਨਾਲ ਚਿੱਤ ਦੇ ਵਿੱਚ ਜਿਹੜਾ ਪੁੱਤਰ ਦਾ ਸ਼ੋਕ ਲੱਗਿਆ ਹੋਇਆ ਸੀ ਮਾਤਾ ਜੀ ਦੇ ਮਨ ਦੀ, ਉਹ ਖਤਮ ਹੋ ਗਿਆ।
ਮੰਗਲ ਆਨੰਦ ਉਸ਼ਾਹੇ,
ਇਹ 4 ਸਫੇਰੇ ਮੰਗਲ ਹੀ ਮੰਗਲ, ਖੁਸ਼ੀਆਂ ਹੀ ਖੁਸ਼ੀਆਂ, ਉਤਸ਼ਾਹ ਤੇ ਖੇੜਾ ਬਖਸ਼ ਦੇਣਾ ਕੀਤਾ ਹੈ।
ਧਰਮ ਕਲਾ ਤੇ ਕੁਲ ਚੱਲੀ,
ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਧਰਮ ਦੀ ਕਲਾ ਕਰਕੇ, ਧਰਮ ਦੀ ਸ਼ਕਤੀ ਦੇ ਨਾਲ ਜਿਹੜੀ ਕੁਲ ਹੈ ਅੱਗੇ ਚੱਲ ਪਈ ਹੈ।
ਮਨ ਚਿੰਦਿਆ ਫਲ ਪਾਏ,
ਤੇ ਮਨ ਚਿੰਦਿਆ ਜਿਹੜਾ ਫਲ ਸੀ ਉਹ ਪ੍ਰਾਪਤ ਹੋ ਗਿਆ ਹੈ।
ਹੋਏ ਪ੍ਰਸੰਨ ਨਾਨਕ ਗੁਰੂ,
ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਪ੍ਰਸੰਨ ਹੋਏ, ਕਿਰਪਾ ਦੇ ਘਰ ਦੇ ਵਿੱਚ ਆਏ ਹਨ।
ਦਾਤ ਨਾ ਛਪੈ ਛਪਾ,
ਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਦਾਤ ਹੈ ਉਹ ਭਾਵੇਂ ਛਪਾ ਕਰਕੇ ਵੀ ਕੋਈ ਰੱਖਣਾ ਚਾਹਵੇ ਤੇ ਕਦੀ ਛਿਪਦੀ ਨਹੀਂ, ਪਰਮਾਤਮਾ ਦੀ ਦਾਤ ਪ੍ਰਗਟ ਹੋ ਹੀ ਜਾਂਦੀ ਹੈ। ਆਪਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਧੁਰ ਕੀ ਬਾਣੀ ਵਿੱਚ ਪੜ੍ਹਦੇ ਨਾ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਜਿਹੜਾ ਪਰਮਾਤਮਾ ਦਾ ਭਗਤ ਹੈ ਨਾ ਪ੍ਰਗਟ ਹੋ ਹੀ ਜਾਂਦਾ ਹੈ, ਭਾਵੇਂ ਆਪਣੇ ਆਪ ਨੂੰ ਛਪਾ ਛਪਾ ਕੇ ਰੱਖੇ, ਲਕਾ ਲਕਾ ਕੇ ਰੱਖੇ, ਪਰ ਜਿੱਥੋਂ ਸੁਗੰਧੀ ਆਵੇ ਉੱਥੇ ਭੌਰੇ ਆ ਹੀ ਜਾਂਦੇ ਨੇ, ਜਿੱਥੋਂ ਸੁਗੰਧੀ ਆਉਂਦੀ ਹੋਈ ਉੱਥੇ ਪਤਾ ਲੱਗ ਹੀ ਜਾਂਦਾ ਵੀ ਇੱਥੇ ਸੁਗੰਧੀ ਹੈਗੀ ਹੈ। ਜਿੱਥੇ ਪਰਮਾਤਮਾ ਦਾ ਪਿਆਰਾ ਭਗਤੀ ਕਰਨ ਵਾਲਾ ਬੈਠਾ ਹੋਵੇ, ਪਰਮਾਤਮਾ ਦਾ ਨਾਮ ਜਪਣ ਵਾਲਾ ਭਗਤੀ ਕਰ ਰਿਹਾ ਹੋਵੇ, ਉੱਥੇ ਜਗਿਆਸਾ ਨੂੰ ਪਤਾ ਲੱਗ ਹੀ ਜਾਂਦਾ ਹੈ ਵੀ ਇੱਥੋਂ ਸੁਗੰਧੀ ਆ ਰਹੀ ਹੈ, ਇੱਥੇ ਕੋਈ ਪਰਮਾਤਮਾ ਦਾ ਪਿਆਰਾ ਭਗਤੀ ਕਰ ਰਿਹਾ ਹੈ। ਸਾਧ ਸੰਗਤ ਜੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਧੁਰ ਕੀ ਬਾਣੀ ਦੇ ਸ਼ਬਦ ਗਾ ਕਰਕੇ ਇਹ ਸੱਚੇ ਪਾਤਸ਼ਾਹ ਮਹਾਰਾਜ ਦਾ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਗੁਰੂ ਘਰ ਦੇ ਵਿੱਚ ਉਤਸ਼ਾਹ ਹੋਇਆ, ਗੁਰੂ ਘਰ ਦੇ ਵਿੱਚ ਖੁਸ਼ੀਆਂ ਹੋਈਆਂ ਅਤੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖੋ ਸੇਵਕੋ ਪਿਆਰਿਓ, ਜਦੋਂ ਘਰ ਦੇ ਵਿੱਚ ਪੁੱਤਰ ਪੈਦਾ ਹੋਵੇ ਕਦੀ ਧਰਮ ਨਾ ਭੁੱਲ ਜਾਇਓ, ਧਰਮ ਦੀ ਮਰਯਾਦਾ ਤੋਂ ਉਹਦਾ ਕਦੀ ਉਲਟ ਚੱਲਿਓ। ਇਹਨਾਂ ਧਰਮ ਦੀ ਮਰਯਾਦਾ ਨੂੰ ਭੁੱਲ ਕੇ, ਧਰਮ ਨੂੰ ਭੁੱਲ ਕਰਕੇ ਤੁਸੀਂ ਆਪਣੇ ਮਨ ਦੀਆਂ ਖੁਸ਼ੀਆਂ ਕਰਨ ਵਾਸਤੇ ਮੁੜ ਕੇ ਲੱਗ ਪਓ ਅਤੇ ਆਪਣੇ ਪੁੱਤਰ ਦੀ ਖੁਸ਼ੀ ਵਿੱਚ ਦੂਜਿਆਂ ਦੀ ਜਾਨ ਲੈਣ 'ਤੇ ਤੁਲ ਪਓ। ਇੱਦਾਂ ਨਾ ਕਿਤੇ ਹੋਵੇ। ਮੁੜ ਕੇ ਆਪਾਂ ਕਹਿ ਦਿੰਦੇ ਹਾਂ ਵੀ ਮਹਾਰਾਜ ਬੜੇ ਕਸ਼ਟ ਨੇ ਇਸ ਬੱਚੇ ਦੇ ਕਰਮਾਂ ਵਿੱਚ, ਬੜੇ ਦੁੱਖ ਪ੍ਰਾਪਤ ਹੁੰਦੇ ਨੇ, ਇਹ ਤਾਂ ਠੀਕ ਹੀ ਨਹੀਂ ਹੁੰਦਾ, ਇਹ ਤਾਂ ਬਿਮਾਰ ਹੀ ਰਹਿੰਦਾ ਰਾਤ ਦਿਨੇ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੁਸੀਂ ਧਰਮ ਦੀ ਮਰਯਾਦਾ ਤੋਂ ਉਲਟ ਚੱਲ ਕਰਕੇ ਆਪਣੀਆਂ ਖੁਸ਼ੀਆਂ ਮਨਾਓਗੇ ਤਾਂ ਇੱਦਾਂ ਹੀ ਹੋਏਗਾ। ਜੇ ਤੰਦਰੁਸਤ ਰਹਿਣਾ ਹੈ, ਜੇ ਖੁਸ਼ੀਆਂ ਅਤੇ ਖੇੜਿਆਂ ਭਰਿਆ ਜੀਵਨ ਬਤੀਤ ਕਰਨਾ ਹੈ ਤਾਂ ਧਰਮ ਦੀ ਮਰਯਾਦਾ 'ਤੇ ਚੱਲਣਾ ਪਏਗਾ। ਇਹ ਗੁਰੂ ਕੀ ਵਿਚਾਰ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਸਮੇਂ ਦੀ ਸਮਾਪਤੀ ਹੈ, ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਕਰਨੀ, ਅੱਗੇ ਤੋਂ ਸਮੱਤ ਬਖਸ਼ਣੀ। ਸਾਡੇ ਬਹੁਤ ਹੀ ਮਾਣਯੋਗ ਸਤਿਕਾਰਯੋਗ ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ ਮਹਾਂਪੁਰਖ ਗੁਰਮਤਿ ਪ੍ਰਚਾਰ ਦੀ ਫੇਰੀ 'ਤੇ ਆਪ ਸੰਗਤਾਂ ਦੇ ਦਰਮਿਆਨ ਇੱਥੇ ਪਹੁੰਚੇ ਨੇ। ਰੋਜ਼ਾਨਾ ਹੀ ਮਹਾਂਪੁਰਖ ਆਪ ਜੀ ਨੂੰ ਵੱਡਮੁੱਲੀਆਂ ਵਿਚਾਰਾਂ ਸੁਣਾ ਕਰਕੇ, ਗੁਰੂ ਘਰ ਦੀ ਕਥਾ ਸੁਣਾ ਕੇ, ਗੁਰੂ ਕੀ ਬਾਣੀ ਦੇ ਲੜ ਲਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨਾਲ ਜੋੜ ਰਹੇ ਨੇ। ਆਓ ਮਹਾਂਪੁਰਖਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਕੀਰਤਨ ਉਪਦੇਸ਼ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।